ਆਪਾਂ ਚੌਬੋਲੇ ਦੀ ਜੋ ਰਚਨਾ ਕਰ ਰਹੇ ਹਾਂ, ਮਹੱਲਾ ਪੰਜਵਾਂ ਦੀ ਰਚਿਤ ਹੈ, ਉਹਦੇ ਚ ਅਖੀਰੀ ਚੌਬੋਲਾ ਹੈ ਜੀ, 11ਵਾਂ ਚੌਬੋਲਾ। ਮਗਨ ਭਇਓ ਪ੍ਰੇ ਪ੍ਰੇਮ ਸਿਉ ਸੂਦਨਾ ਸਿਮਰਤ ਅੰਗ, ਪ੍ਰਗਟ ਭਇਓ ਸਭ ਲੋਹ ਮੈਂ ਨਾਨਕ ਅਦਮ ਪਤੰਗ।
ਦੇਖੋ ਪਹਿਲਾ ਜਿਹੜਾ ਦਸਵਾਂ ਹੈ ਨਾ ਪਦਾ ਸ਼ਲੋਕ, ਉਹ ਮੂਰਤੀ ਪੂਜਾ ਤੇ ਹੈ ਖੜਾ। ਆ 11ਵਾਂ ਆਖਰ ਫੇਰ ਉਹੀ ਪ੍ਰੇਮ ਤੇ ਆ ਗਿਆ ਵੀ ਉਹਨੂੰ ਕੱਟਦੇ ਖੰਡ ਖੰਡ ਕਰਕੇ ਪਰੇ ਸੇ ਤਾਂ ਜੇ ਆ ਲੈ ਲਿਆ ਨਾ ਤੈ ਜਿਹੜਾ ਮਗਨ ਪਿਓ ਪ੍ਰੀ ਪ੍ਰੇਮ ਸਿਉ ਜਿਹੜਾ ਪ੍ਰੇਮ ਦੇ ਵਿੱਚ ਮਗਨ ਹੋ ਗਿਆ ਨਾ ਮਨ ਸ਼ੁੱਧ ਨਾ ਸਿਮਰਤ ਅੰਗ ਉਹਨੂੰ ਆਪਣੀ ਵੀ ਸ਼ੁੱਧ ਬੁੱਧ ਸ਼ੁੱਧ ਕੀ ਨਾ ਸ਼ੁੱਧ ਰਹੀ ਬੁੱਧ ਕੀ ਨਾ ਬੁੱਧ ਸ਼ੁੱਧ ਦਾ ਵੀ ਅਰਥ ਸ਼ੁੱਧੇ ਬਣਦਾ ਸ਼ੁੱਧ ਦਾ ਅਰਥ ਵੀ ਸ਼ੁੱਧੇ ਬਣਦਾ।
ਅੱਛਾ ਜੀ ਠੀਕ ਹੈ। ਮਗਨ ਭਇਓ ਪ੍ਰਿਓ ਪ੍ਰੇਮ ਸਿਉ ਸੂਦ ਨਾ ਸਿਮਰਤ ਅੰਗ,
ਬਾਹਲੇ ਸ਼ਰੀਰ ਦੀ ਸ਼ੁੱਧ ਬੁੱਧ ਨਹੀਂ ਰਹੀ, ਇੰਨਾ ਆਤਮ ਲੀਨ ਹੋ ਗਿਆ, ਇੰਨਾ ਆਪਣੇ ਆਪ ਚ ਖੋ ਗਿਆ, ਬਾਹਲੀ ਮਾਇਆ ਦੀ ਸ਼ੁੱਧ ਬੁੱਧ ਭੁੱਲ ਗਿਆ, ਦੁਨੀਆ ਹੀ ਭੁੱਲ ਗਈ। ਪ੍ਰਗਟ ਭਇਓ
ਸਭ ਲੋਹ ਮੈਂ
ਨਾਨਕ ਅਦਮ ਪਤੰਗ, ਉਹ ਐਸਾ ਜਿਹੜਾ ਅਦਮ ਪਤੰਗ ਹੈ, ਐਸਾ ਜਿਹੜਾ ਪੁਰਸ਼ ਹੈ ਮਨ, ਇੱਥੇ ਅਦਮ ਅੱਧਾ ਪਤੰਗ ਮਨ, ਉਹ ਜਿਹੜਾ ਆਤਮਾ ਹੈ ਅਦਮ ਅੱਧਾ ਸੀ ਜਿਹੜਾ ਸਰੀਰ ਦੇ ਧਾਰੀ, ਉਹ ਸਾਰੇ ਲੋਕਾਂ ਚ ਪ੍ਰਗਟ ਹੋ ਜੂਗਾ, ਜਿੰਨੇ ਲੋਕਾਂ ਚ ਉਹਦੀ ਜੈ ਜੈਕਾਰ ਹੋ ਜੂਗੀ, ਭਗਤ ਬਣ ਜੂਗਾ, ਉਹਦਾ ਜਨਮ ਸਫਲਾ ਹੋ ਜੂਗਾ। ਸਗਲੇ ਯੁਗ ਅੰਦਰ ਅੰਤਰ ਗੁਰੂ ਨਾਨਕ ਕੀ ਹੀ ਵਡਿਆਈ, ਜਿਹੜੀ ਗੁਰੂ ਨਾਨਕ ਨੇ ਵਡਿਆਈ ਕੀਤੀ ਹੈ ਉਹਦੀ ਵਡਿਆਈ ਕੀਤੀ ਸਾਰੇ ਸੰਸਾਰ ਚ ਪ੍ਰਗਟ ਹੋਜੂ, ਜੇ ਉਹ ਪ੍ਰੇਮ ਚ ਦੁਨੀਆਂ ਦੀ ਸ਼ੁੱਧ ਬੁੱਧੇ ਭੁੱਲ ਗਿਆ, ਆਪਣੇ ਸਰੀਰ ਤੱਕ ਨੂੰ ਭੁੱਲ ਗਿਆ। ਇਹ ਉਹ ਉਤਲਾ ਸੀ, ਉਹ ਜੁੜਿਆ ਹੋਇਆ ਇੱਕ ਮਾਇਆ ਦੇ ਸਰੀਰ ਨਾਲ, ਸੁਰਮਾ ਕਾਲਾ ਪਾ ਰਿਹਾ ਉਹਦੇ, ਉਹਦਾ ਸਰੂਪ ਦਰਸ਼ਨ ਅੱਖਾਂ ਨਾਲ ਦੇਖ ਰਿਹਾ, ਆ ਆਤਮ ਦਰਸ਼ੀ ਹੈ, ਇਹ ਦੋਹਾਂ ਦਾ ਡਿਫਰੈਂਸ ਦੱਸਿਆ ਹੋਇਆ। ਆ ਭਗਤੀ ਸਾਰਥਕ ਹੈ, ਉੱਪਰਲੀ ਭਗਤੀ ਨਿਰਾਰਥਕ ਹੈ, ਇਹ ਭਗਤੀ ਫਲਦਾਇਕ ਹੈ, ਉਹ ਭਗਤੀ ਨਿਸਫਲ ਹੈ, ਉੱਪਰਲੀ ਕੋਈ ਫਲ ਨਹੀਂ ਉਹਦੇ ਚ ਪ੍ਰਾਪਤੀ। ਗੱਲ ਦਾ ਨਿਚੋੜ ਕਰਤਾ।
ਅੱਛਾ, ਪ੍ਰਗਟ ਭਇਓ ਸਭ ਲੋਹ ਮੈਂ, ਇਹਦਾ ਕੀ ਭਾਵ ਬਣਦਾ ਜੀ?
ਲੋਹ ਮਤ ਨੂੰ ਕਹਿੰਦੇ ਨੇ, ਜਿਹੜੀਆਂ ਮਤਾਂ ਗਿਆਨ ਦੇ ਰਹੀਆਂ ਨੇ ਉਹ ਲੋਹ ਦੇ ਰਹੀਆਂ ਨੇ, ਸਾਰੀਆਂ ਮਤਾਂ ਚੋਂ ਪ੍ਰਗਟ ਹੋਜੂ, ਜਿਵੇਂ ਸਾਰੀਆਂ ਮਤਾਂ ਆਲੇ ਗੁਰੂ ਨਾਨਕ ਨੂੰ ਭਗਤਾਂ ਨੂੰ ਮੰਨਦੇ ਹੀ ਨੇ, ਹੋਰ ਮਤਾਂ ਵਾਲੇ ਵੀ ਮੰਨਦੇ ਨੇ।
ਅਦਮ ਪਤੰਗ ਦਾ ਭਾਵ ਆਪਾਂ ਲੈਣਾ ਵੀ ਮਨ ਹੈ ਜੀ,
ਅੱਧਾ ਪਤੰਗ ਅਦਮ ਅੱਧਾ ਹੁੰਦਾ, ਅਦਮ ਦਾ ਮਤਲਬ ਅੱਧਾ ਹੁੰਦਾ, ਅਦਮ ਚੰਡਾਲੀ ਭਈ ਬ੍ਰਾਹਮਣੀ, ਅੱਧੀ ਚੰਡਾਲੀ ਹੈ ਬ੍ਰਾਹਮਣੀ, ਅੱਧੀ ਤਾਂ ਠੀਕ ਹੈ। ਸੂਦੀ ਤੇ ਸ੍ਰੇਸ਼ਟਾਈ ਦੇ, ਸੂਦੀ ਵੀ ਹੈ ਸ੍ਰੇਸ਼ਟ ਵੀ ਹੈ, ਅੱਧੀ ਸ੍ਰੇਸ਼ਟ ਹੈ ਅੱਧੀ ਸੂਦਰੀ ਹੈ, ਇਹ ਅਦਮ ਦੇ ਵੀ ਅਰਥ ਬਦਲ ਗਿਆ ਜਾਣ ਕੇ।
ਅੱਛਾ, ਇਹਨਾਂ ਨੇ ਅਰਥ ਕੀਤੇ ਆ ਜੀ, ਜਿਹੜਾ ਜਗਿਆਸੂ ਪਿਆਰੇ ਪ੍ਰਭੂ ਦੇ ਪ੍ਰੇਮ ਵਿਚ ਮਸਤ ਹੋ ਗਿਆ, ਉਸ ਨੂੰ ਸਿਮਰਦਿਆਂ ਸਰੀਰ ਦੇ ਅੰਗਾਂ ਦੀ ਸ਼ੁੱਧ ਨਹੀਂ ਰਹੀ। ਨਾਨਕ ਗੁਰੂ ਜੀ ਫਰਮਾਉਂਦੇ ਹਨ ਕਿ ਨੀਚ ਪਤੰਗ ਪਿਆਰੇ ਜਗਤ ਦੇ ਦੀਵੇ ਦੀ ਲਾਟ ਉੱਤੇ ਕੁਰਬਾਨ ਹੋ ਗਿਆ, ਜਿਸ ਕਾਰਨ ਸਾਰੇ ਸੰਸਾਰ ਵਿਚ ਪ੍ਰਸਿੱਧ ਹੋ ਗਿਆ। ਅਦਮ ਨੂੰ ਨੀਚ ਕਹਿੰਦੇ, ਪਤੰਗ ਨੂੰ ਭਮਟ ਕਹਿੰਦੇ ਆ, ਭਮਟ
ਪਤੰਗ ਨੂੰ ਫਿਰ ਨੀਚ ਕਹਿੰਦਾ।
ਹਾਂਜੀ,
ਇਹ ਤਾਂ ਫਿਰ ਉਹਨੂੰ ਨੀਚ ਕਹਿੰਦਾ, ਨਾਲੇ ਨਾਲੇ ਉਹ ਜੀਵਨ ਦੇ ਦਿੰਦੀ ਹੈ।
ਹਾਂਜੀ, ਆਦਮ ਦੇ ਜੋ ਅਰਥ ਪ੍ਰੋਫੈਸਰ ਸਾਹਿਬ ਸਿੰਘ ਕਰ ਰਹੇ ਹੈ, ਦੋਵੇਂ ਵਾਰ ਆਉਂਦਾ ਜੀ ਆਦਮ ਸ਼ਬਦ ਆਪਣੇ ਕੋਲ, ਇੱਕ ਜਗ੍ਹਾ ਤਾਂ ਆਉਂਦਾ ਆਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸਿਸਟਾਈ ਰੇ,
ਅੱਧ ਲਫ਼ਜ਼ ਤੇ ਅਦਮ ਬਣੇ, ਅਦਮ ਲਫ਼ਜ਼ ਹੈ ਅਸਲ ਚ, ਅਦਮ ਦਾ ਮਤਲਬ ਅੱਧ ਵਿੱਚੋਂ, ਅੱਧ ਵਿੱਚੋਂ
ਪਾਤਾਲੀ ਆਕਾਸੀ ਸਖਣੀ ਲਹਿਬਰ ਬੁੱਝੀ ਖਾਈ ਰੇ।
ਆਕਾਸ਼ ਪਤਾਲ ਵਾਲੇ ਨੂੰ ਪਤਾ ਹੀ ਨਹੀਂ ਹੈ ਪਤਾਲ ਕੀ ਹੁੰਦਾ, ਇਹਨੂੰ ਨਹੀਂ ਪਤਾ ਹੈ। ਪਾਤਾਲ ਪੈਰਾਂ ਦੇ ਥੱਲੇ ਦੇ ਇਲਾਕੇ ਨੂੰ ਕਹਿੰਦੇ ਨੇ, ਜਿਹੜਾ ਹਿਰਦਾ ਉਸ ਨੇ ਪਤਾਲ ਕਿਹਾ, ਹਿਰਦੇ ਨੂੰ ਆਕਾਸ਼ ਕਿਹਾ ਇਹਨਾਂ ਨੇ, ਹਿਰਦੇ ਨੂੰ ਕਾਸ਼ੀ ਕਹਿਆ।
ਲਹਿਬਰ ਬੁੱਝੀ ਖਾਈ ਰੇ,
ਲੈ ਪਰ, ਲੈ ਹੁੰਦਾ ਪ੍ਰਾਪਤ ਕਰਕੇ, ਪਰ ਹੁੰਦਾ ਗਿਆਨ, ਗਿਆਨ ਪ੍ਰਾਪਤ ਕਰਕੇ ਇਹ ਜਿਹੜੀ ਖਾਈ ਸੀ, ਖਾਈ ਕੀ ਸੀ, ਅਦਮ ਤੋਂ ਚੰਡਾਲੀ ਹੋ ਗਈ ਬ੍ਰਾਹਮਣੀ ਮਤ, ਇਹ ਬਹੁਤ ਬੜਾ ਭੇਦ ਸੀ, ਇਹ ਬਹੁਤ ਬੁੱਝਣਾ ਔਖਾ ਸੀ, ਕਿੱਥੋਂ ਇਹ ਨੁਕਸ ਪਿਆ। ਪੰਡਿਤ ਪਾੜੀ ਪਾਠ ਜਿਹੜੀ ਕਬੀਰ ਨੇ ਡਾਇਗਨੋਸ ਕੀਤੀ ਹੈ, ਇਹ ਐਵੇਂ ਨੀ ਛੇਤੀ ਦੇ ਕੇ ਕਰ ਲਈ। ਇੱਥੋਂ ਸਾਨੂੰ ਇਹਨਾਂ ਨੇ ਉਲਟੇ ਰਾਹ ਪਾਤਾ, ਅਰਥ ਬਦਲ ਕੇ ਗੁਰਬਾਣੀ ਨੂੰ ਠੀਕ ਕਰਨਾ ਇਹ ਕੋਈ ਸੌਖੀ ਗੱਲ ਨਹੀਂ ਸੀ। ਇਹ ਖਾਈ ਬੁੱਝੀ ਹੈ, ਖਾਈ ਪਾਟੀ ਹੈ ਬੁੱਝ ਕੇ।
ਅੱਛਾ, ਇਹ ਲਿਖਦੇ ਆ ਇਹਨੂੰ, ਹੇ ਭਾਈ ਨਾਮ ਅੰਮ੍ਰਿਤ ਦੀ ਬਰਕਤ ਨਾਲ ਅਤ ਨੀਚ ਚੰਡਾਲ ਬ੍ਰਿਤੀ ਮਾਨੋ ਬ੍ਰਾਹਮਣੀ ਬਣ ਗਈ ਤੇ ਸੂਦਰਨੀ ਤੋਂ ਉੱਚੀ ਕੁਲ ਵਾਲੀ ਹੋ ਗਈ।
ਬ੍ਰਾਹਮਣੀ ਤਾਂ ਬਣਨਾ ਕਿਤੇ ਲਿਖਿਆ ਹੀ ਨਹੀਂ ਹੋਇਆ, ਬ੍ਰਾਹਮਣ ਤਾਂ ਕੋਈ ਬਣਨ ਨਹੀਂ ਦਿੰਦਾ ਦੂਏ ਨੂੰ। ਬ੍ਰਾਹਮਣ ਦੇ ਘਰ ਪੈਦਾ ਹੋਇਆ, ਬ੍ਰਾਹਮਣ ਸੀ, ਦੂਜੇ ਨੂੰ ਬ੍ਰਾਹਮਣ ਨੇ ਪੜ੍ਹਨ ਦਿੱਤਾ ਹੀ ਨਹੀਂ, ਕੋਈ ਬ੍ਰਾਹਮਣ ਬਣਿਆ ਸਾਬਤ ਤਾਂ ਕਰੋ।
ਜਿਹੜੀ ਬਿਰਤੀ ਪਹਿਲਾਂ ਪਤਾਲ ਤੋਂ ਲੈ ਕੇ ਆਕਾਸ਼ ਤੱਕ ਸਾਰੀ ਦੁਨੀਆਂ ਦੇ ਪਦਾਰਥ ਲੈ ਕੇ ਵੀ ਭੁੱਖੀ ਰਹਿੰਦੀ ਸੀ, ਉਸਦੀ ਤਿਸ਼ਨਾ ਅੱਗ ਦੀ ਲਾਟ ਬੁੱਝ ਗਈ ਹੈ। ਕਿਉਂਕਿ ਇਹ ਖਾਈ ਦੇ ਅਰਥ ਹੋਰ ਕਰਦੇ ਆ ਕੁਝ। ਅੱਗ ਦੀ ਲਾਟ ਕਹਿੰਦੇ ਲਹਿਬਰ ਨੂੰ, ਇਹ ਅੱਗ ਦੀ ਲਾਟ ਅਰਬੀ ਲਹਿਬ ਤੋਂ ਲਹਿਬਰ।
ਲਹਿਬਰ ਅੱਗ ਕਿਵੇਂ ਹੋਊਗੀ, ਲਾਟ ਕਿਵੇਂ ਹੋਊ? ਲਹਿਣਾ ਹੁੰਦਾ ਪ੍ਰਾਪਤ ਕਰਨਾ, ਲਹਿ ਦੇ ਹਾਰ ਹੀ ਹੈ ਵਿੱਚ
ਹੈਗਾ, ਪਰ ਇਹ ਖਾਈ ਨੂੰ ਵੀ ਖਾਧੀ ਗਈ ਮੁੱਕ ਗਈ ਕਹਿੰਦੇ ਆ।
ਜਦ ਅਦਮ ਚੜਾਲੀ ਬ੍ਰਾਹਮਣੀ ਮਤ ਨੂੰ ਲਿਖਾਇਤਾ, ਸੂਦੀ ਤੇ ਸ੍ਰੇਸ਼ਟਾਈ ਰੇ, ਸੂਦੀ ਤੋਂ ਸ੍ਰੇਸ਼ਟਾਈ ਕਿਵੇਂ ਹੋਗੀ? ਸੂਦੀ ਸੀ ਬ੍ਰਾਹਮਣੀ ਮਤ ਪਹਿਲਾਂ, ਸ਼ੂਦਰੀ ਤੇ ਸ੍ਰੇਸ਼ਟਾਈ ਹੋਈ ਹੈ ਪਹਿਲਾਂ ਤਾਂ ਇਹ ਦੱਸੋ। ਗੱਲ ਬ੍ਰਾਹਮਣੀ ਮਤ ਦੀ ਚੱਲਦੀ ਹੈ, ਕਿੱਥੋਂ ਕਿੱਥੋਂ ਠੀਕ ਕਰ ਲੈਣਗੇ ਇਹਨਾਂ ਨੇ ਸਾਰਾ ਇਮੈਜੀਨੇਸ਼ਨ ਕਿੱਥੋਂ ਪਾੜ ਲਿਆ ਲਿਆ ਕੇ। ਗੱਲ ਬ੍ਰਾਹਮਣੀ ਮਤ ਦੀ ਛੇੜੀ ਹੈ ਉਹਨਾਂ ਨੇ, ਅਦਮ ਚੰਡਾਲੀ ਭਈ ਬ੍ਰਾਹਮਣੀ, ਜਾਂ ਪੰਡਿਤ ਨੇ ਬਾਂਟ ਪਾ ਲਈ ਹੈ, ਪੰਡਿਤ ਅਦਮ ਚੋਂ ਚੰਡਾਲੀ ਬਣ ਗਈ, ਬੇੜੇ ਤੇ ਸਰਾਕ ਕਰਤੇ, ਅੱਧ ਜਾ ਕੇ ਬੇੜਾ ਡੁੱਬ ਜਾਂਦਾ ਇਹਨਾਂ ਦਾ। ਕਬੀਰ ਕਹਿੰਦਾ ਜਦ ਦੇਖਿਆ ਬੇੜਾ ਜਰਜਣਾ ਤਾਂ ਉਤਲ ਪੜਿਓ ਫਰਕ, ਜਦ ਮੈਂ ਦੇਖਿਆ ਤਾਂ ਬੇੜਾ ਕਹਾਂ ਡੁੱਬ ਜੂਗਾ, ਮੈਂ ਉਤਰ ਗਿਆ। ਗੁਰਬਾਣੀ ਚ ਬਹੁਤ ਕੁਛ ਪਿਆ, ਕਿਵੇਂ ਬਚ ਜਾਣਗੇ?
ਅਦਮ ਚੰਡਾਲੀ ਪਈ ਬ੍ਰਾਹਮਣੀ ਸੂਦੀ ਤੇ ਸਿਸਟਾਈ ਰੇ, ਇੱਥੇ ਹੈਗਾ ਵੀ ਜਿਹੜੀ ਬ੍ਰਾਹਮਣੀ ਮਤ ਸੀ ਉਹ ਅੱਧ ਚ ਜਾ ਕੇ ਚੰਡਾਲੀ ਬਣ ਗਈ। ਹੈ ਜੀ,
ਚੰਡਾਲੀ ਬਣ ਗਈ, ਬੇਈਮਾਨ ਬਣ ਗਈ, ਜਾਏ ਆਪਣੇ ਖਾਏ ਬਣ ਗਈ, ਪਾਲੇ ਨੇ ਫਿਰ ਖਾ ਗਈ ਉਹਨਾਂ ਨੂੰ।
ਅੱਛਾ, ਸੂਦੀ ਤੇ ਸਿਸਟਾਈ ਰੇ ਦਾ ਕੀ ਭਾਵ ਬਣਦਾ ਜੀ?
ਸੁਦਰੀ ਵੀ ਹੈ, ਸਿਸਟਾਈ ਵੀ ਹੈ, ਅੱਧੀ ਸਿਸਟਾਈ ਅੱਧੀ ਸੁਦਰੀ ਹੈ। ਜਦ ਆਪਣੇ ਜਾਇਆ ਨੂੰ ਪੈਦਾ ਕਰਦੀ ਹੈ ਤਾਂ ਸਿਸਟਾਈ ਹੈ, ਜਾਂ ਖਾਂਦੀ ਹੈ ਤਾਂ ਸੁਦਰੀ ਹੈ।
ਠੀਕ ਹੈ ਜੀ, ਤੇ ਜਦ ਪਹਿਲਾਂ ਦੂਸਰੀ ਵਾਰ ਇਹ ਸ਼ਬਦ ਦੁਬਾਰਾ ਆਉਂਦਾ ਹੈਗਾ ਜੀ ਆਦਮ, ਇਹ ਐਸੇ ਅਖੀਰੀ ਚੌਬੋਲੇ ਚ ਆਉਂਦਾ ਜੀ, ਪ੍ਰਗਟ ਭਇਓ ਸਭ ਲੋ ਮੈਂ ਨਾਨਕ ਅਦਮ ਪਤੰਗ।
ਪਤੰਗ ਅੱਧਾ ਹੀ ਹੈ ਫਿਰ, ਪਤੰਗ ਹੁੰਦਾ ਹੀ ਅੱਧਾ, ਜਿਹੜਾ ਪਤੰਗਾ ਹੈ ਉਹ ਹੁੰਦਾ ਹੀ ਅੱਧਾ, ਅੱਧੀ ਮਾਇਆ ਅੱਧਾ ਚੇਤਨ। ਦਾਲ ਦੇ ਵਿੱਚ ਵੀ ਪਤੰਗਾ ਪੈਦਾ ਹੋਣਾ, ਹੋਰ ਕਾਹ ਚ ਪੈਦਾ ਹੋਊਗਾ?
ਅੱਛਾ ਜੀ,
ਅਦਮ ਦਾ ਅਰਥ ਨੀਚ ਕਿਵੇਂ ਕਰਦਾ ਇਹਨਾਂ ਨੇ ਇੱਥੇ?
ਨਹੀਂ, ਇਹ ਕਹਿੰਦੇ ਆ ਹੇ ਨਾਨਕ ਵਿਚਾਰਾ ਨੀਚ ਜਿਹਾ ਪਤੰਗਾ, ਆਪਣੇ ਪਿਆਰੇ ਜਗਦੇ ਦੀਵੇ ਦੇ ਪਿਆਰ ਵਿਚ ਇਤਨਾ ਮਸਤ ਹੋ ਜਾਂਦਾ ਹੈ ਕਿ ਪਿਆਰੇ ਨੂੰ ਯਾਰ ਕਰਦਿਆਂ ਉਸ ਨੂੰ ਆਪਣੇ ਸ਼ਰੀਰ ਦੀ ਸੁਧ ਬੁਧ ਨਹੀਂ ਰਹਿੰਦੀ।
ਗੱਲ ਕਹਿੰਦੇ ਨੇ
ਇਹ ਪ੍ਰੋਫੈਸਰ ਸਾਹਿਬ ਸਿੰਘ ਨੇ ਲਿਖਿਆ ਜੀ, ਉਹ ਪਤੰਗਾ ਜਗਦੇ ਦੀਵੇ ਦੀ ਲਾਟ ਉੱਤੇ ਸੜ ਮਰਦਾ ਹੈ, ਪਰ ਆਪਣੇ ਇਸ ਇਸ਼ਕ ਦਾ ਸਦਕਾ ਨੀਚ ਜਿਹਾ ਪਤੰਗਾ ਸਾਰੇ ਜਗਤ ਵਿਚ ਉੱਗਾ ਹੋ ਗਿਆ ਹੈ।
ਕਿਸੇ ਕਵੀ ਦੀ ਆ ਕਲਪਨਾ ਸੀ ਜਿਹੜੀ ਇਹ ਕਹਿੰਦੇ ਨੇ, ਦੂਏ ਨੇ ਇਹ ਕਹਿਤੀ, ਕਹਿੰਦਾ ਸ਼ਮਾ ਦਿਲ ਮੈਂ ਜਲੇ ਤੋਂ ਮੈਂ ਆਤਾ ਨਹੀਂ, ਉਸਕਾ ਜਲਣਾ ਮੁਝੇ ਹਰ ਕਿਸੇ ਭਾਤਾ ਨਹੀਂ, ਮੈਂ ਤਾਂ ਉਹਨੂੰ ਬੁਝਾਉਣਾ ਹੋਣਾ ਸ਼ਮਾ ਨੂੰ, ਮੈਂ ਉਹਦੇ ਨਾਲ ਕਿੱਥੇ ਪ੍ਰੇਮ ਕਰਦਾ? ਫਿਰ ਇੱਥੇ ਪ੍ਰੇਮ ਵਾਲੇ ਨੂੰ ਜਾਲ ਦੇਣਾ, ਪ੍ਰੇਮ ਵਾਲੇ ਨੂੰ ਮਾਰ ਦੇਣਾ, ਇਹ ਫਿਰ ਇਹਨਾਂ ਦੀ ਹੋਊਗੀ ਥਿਊਰੀ ਅਦਮ ਚੜਾਲੀ ਵਾਲਿਆਂ ਦੀ। ਇਹ ਤਾਂ ਅਦਮ ਚੜਾਲੀ ਹੈ, ਤੇ ਸਾਡਾ ਤਾਂ ਸਤਿਗੁਰ ਜੀ ਨਾਲ ਪ੍ਰੇਮ ਕਰਦੇ, ਉਹ ਤਾਂ ਮਾਰ ਜਵਾਲੇ ਹੈ, ਉਹ ਤਾਂ ਸਾਡਾ ਜੀਵਨ ਦਿੰਦਾ ਸਾਨੂੰ ਤਾਂ। ਇਹਨਾਂ ਨੇ ਪਤੰਗੇ ਨਾਲ ਕੰਪੈਰੀਜ਼ਨ ਕਿਵੇਂ ਕਰਤਾ ਉਹਦਾ?
ਠੀਕ ਹੈ ਜੀ, ਦੋਹੇ ਅਰਥ ਜਿਹੜੇ ਹੈਗੇ ਆ ਹਰਬੰਸ ਸਿੰਘ ਜੀ ਦੇ, ਇਹਨਾਂ ਤੋਂ ਕਾਫੀ ਅਲੱਗ ਹੈ, ਪਰ ਗੱਲ ਉਹ ਵੀ ਉਹੀ ਜੋ ਕਰਦੇ ਆ, ਜਿਹੜਾ ਜਗਿਆਸੂ ਪਿਆਰੇ ਪ੍ਰਭੂ ਦੇ ਪ੍ਰੇਮ ਵਿਚ ਮਸਤ ਹੋ ਗਿਆ ਉਸ ਨੂੰ ਸਿਮਰਦਿਆਂ ਸਰੀਰ ਦੇ ਅੰਗਾਂ ਦੀ ਸੁਧ ਨਹੀਂ ਰਹੀ। ਇਹ ਜਗਿਆਸੂ ਦੀ ਗੱਲ ਕਰ ਰਹੇ ਆ ਜੀ। ਨਾਨਕ ਗੁਰੂ ਜੀ ਫਰਮਾਉਂਦੇ ਆ, ਨੀਚ ਪਤੰਗ ਪਿਆਰੇ ਜਗਤ ਦੇ ਦੀਵੇ ਦੀ ਲਾਟ ਉਤੇ ਕੁਰਬਾਨ ਹੋ ਗਿਆ, ਜਿਸ ਕਾਰਨ ਸਾਰੇ ਸੰਸਾਰ ਵਿਚ ਪ੍ਰਸਿੱਧ ਹੋ ਗਿਆ। ਨੀਚ ਪਤੰਗ ਕਹਿੰਦੇ ਉਹਨੂੰ।
ਹਾਂ, ਉਹ ਐਵੇਂ ਕਹਿਣਗੇ।
ਠੀਕ ਹੈ ਜੀ, ਆਪਣਾ ਅਰਥ ਹੁਣ ਕੀ ਹੈ ਜੀ, ਇੱਕ ਵਾਰ ਰਿਵਾਈਜ਼ ਕਰ ਦੋ। ਆਪਾਂ ਕੀ ਕਹਿਣਾ ਚਾਹੁੰਦੇ
ਆ? ਆਪਾਂ ਇਹ ਕਹਿਣਾ ਚਾਹੁੰਦੇ ਆ ਜਿਹੜਾ ਅਦਮ ਪਤੰਗ ਹੈ, ਜਿਹੜਾ ਮਨ ਹੈ, ਜਿਹੜਾ ਜੀਵ ਹੈ, ਸਰੀਰ ਦੇ ਨਾਲ ਜੁੜਿਆ ਹੋਇਆ, ਉਹ ਧਨ ਹੋ ਗਿਆ, ਨਾਨਕ ਧਨ ਹੋ ਗਿਆ, ਉਹਦਾ ਜਨਮ ਸਫਲਾ ਹੋ ਗਿਆ, ਕਬੀਰ ਧਨ ਹੋ ਗਿਆ, ਗੁਰਮੁਖ ਜਿਹੜੇ ਸਾਰੇ ਧਨ ਹੋ ਗਏ, ਜਿਨ੍ਹਾਂ ਨੇ ਪ੍ਰੇਮ ਕੀਤਾ, ਜਿਹਨੇ ਪ੍ਰੇਮ ਕੀਤਾ, ਤੈਨੂੰ ਹੀ ਪ੍ਰਭ ਪਾਇਓ, ਪ੍ਰਭ ਪਤੰਗ ਨਹੀਂ ਪਾਇਆ, ਹੋਰ ਕਿਹਨੇ ਪਾਇਆ?
ਠੀਕ ਹੈ, ਪਤੰਗ ਇਹਨਾਂ ਨੂੰ ਲੱਗਦਾ ਬਾਹਰ ਕੋਈ ਜਾਨਵਰ ਹੈ, ਉਹ ਭਵਰ ਦੀ ਉਹ ਗੱਲ ਫੇਰ ਹੋ ਰਹੀ ਹੈ, ਮਨ ਪਤੰਗ ਹੈ ਨਾ ਜੀ,
ਉਹ ਜੀਵ ਪਤੰਗ ਹੈ ਇਹ।
ਠੀਕ ਹੈ,
ਆਕਾਸ਼ ਦੇ ਵਿੱਚ ਉੱਡਣ ਕਰਕੇ ਇਹਨੂੰ ਪਤੰਗ ਕਹਿੰਦੇ ਨੇ, ਜਿੰਨਾ ਚਿਰ ਮਾਇਆ ਤੇ ਤੁਰਦਾ ਸੀ ਉਦੋਂ ਤੱਕ ਕੀੜਾ ਸੀ ਇਹ, ਜਦ ਆਕਾਸ਼ ਦੇ ਵਿੱਚ ਜੁੜਨ ਲੱਗ ਗਿਆ, ਜਾ ਕੇ ਆਕਾਸ਼ੀਆਂ ਗੱਲਾਂ ਕਰਨ ਲੱਗ ਗਿਆ, ਫਿਰ ਪਤੰਗ ਕਹਿੰਦੇ ਨੇ, ਇਹੀ ਪਤੰਗ ਹੋ ਜਾਂਦਾ, ਇਸੇ ਕੀੜੇ ਨੂੰ ਫੰਗ ਹੋ ਜਾਂਦੇ ਨੇ, ਫਿਰ ਪਤੰਗ ਹੋ ਜਾਂਦਾ।
ਭਵਰ ਤੁਮਾਰਾ ਏ ਮਨ ਹੋਵੋ ਹਰ ਚਣਾ ਹੋ ਕੌਲਾ, ਗੱਲ ਉਹੀ ਹੈ ਜੀ।
ਭੌਰਾ ਵੀ ਪਤੰਗਾ ਹੀ ਹੁੰਦਾ।
ਠੀਕ ਹੈ ਜੀ,
ਭੌਰਾ ਪਤੰਗਾ ਕਿਉਂ ਨੀ ਲੱਗਦਾ? ਉਹ ਜਿਹੜਾ ਜਲਣ ਵਾਲਾ ਪਤੰਗਾ ਉਹ ਕਿਉਂ ਲੱਗਦਾ?
ਹਾਂ, ਇਹ ਤਾਂ ਕਵੀ ਦੀ ਉਡਾਰੀ ਤੇ ਪਿੱਛੇ ਗਏ ਆ, ਕਿਸੇ ਕਵੀ ਨੇ ਕਿਹਾ
ਗੁਰਬਾਣੀ ਚੋਂ ਨੀ ਅਰਥ ਲੱਭੇ, ਮਨਮੁੱਖਾਂ ਦੇ ਅਰਥ ਲੱਭ ਲੇ।
ਠੀਕ ਹੈ ਜੀ, ਨਾਲੇ ਉਹ ਚੇਤਨ ਹੈਗਾ, ਮਨ ਵਾਸਤੇ ਹੀ ਆਇਆ ਹੈਗਾ ਇਹ ਪਤੰਗਾ ਸ਼ਬਦ। ਤੇ ਆਪਾਂ ਇਹੀ ਦੇਖਿਆ ਅੱਜ ਤੱਕ ਜਿੰਨੇ ਅਰਥ ਕੀਤੇ ਆ ਕਿ ਆਪਣੇ ਅਰਥ ਚੇਤਨ ਤੇ ਢੁਕਦੇ ਆ, ਮਨ ਚਿੱਤ ਬੁੱਧੀ ਤੇ ਢੁਕਦੇ ਆ,
ਸਾਰੀ ਗੱਲੇ ਮਨ ਚਿੱਤ ਬੁੱਧੀ ਦੀ ਹੈ, ਤੇ ਘੜੀਆ ਸੁਰਤ ਮਤ ਮਨ ਬੁੱਧ, ਸ਼ੁਰੂ ਦੇ ਵਿੱਚ ਗੱਲ ਇੱਥੋਂ ਚੱਲੀ ਹੋਈ ਹੈ, ਉਹਦੀ ਘਾੜਤ ਹੈ।
ਤੇ ਜਿੰਨੇ ਟੀਕਾਕਾਰ ਹੋਏ ਆ ਪੰਡਿਤ ਤਾਰਾ ਸਿੰਘ ਨਰੋਤਮ ਤੋਂ ਹੀ, ਇਹਨਾਂ ਨੇ ਅੱਗੇ ਗਿਆਨ ਵਧਾਇਆ, ਤੇ ਉਹ ਸਾਰਾ ਜੜ ਗਿਆਨ ਹੈ ਜੀ।
ਤੇ ਮੂਰਤੀ ਪੂਜਾ ਵਾਲੇ ਜੜ ਗਿਆਨੀ ਹੁੰਦੇ, ਮੂਰਤੀ ਪੂਜਾ ਦੇ ਨਾਲ ਜਿਹੜੇ ਸੰਬੰਧਿਤ ਨੇ ਉੱਤੇ ਉੱਠੇ ਨੀ ਸਕੇ, ਵਿਦਵਾਨ ਉੱਤੇ ਉੱਠੇ ਨੀ ਸਕਦੇ ਹੁੰਦੇ।
ਠੀਕ ਹੈ ਜੀ, ਇਹ ਤੋਂ ਪਤਾ ਲੱਗਦਾ ਵੀ ਨਿਰਾਕਾਰੀ ਅਰਥਾਂ ਦੀ ਕਿੰਨੀ ਜ਼ਰੂਰਤ ਹੈ, ਨਹੀਂ ਤਾਂ ਭੰਬਲ ਭੂਸੇ ਚ ਪਏ ਰਹਾਂਗੇ ਜੀ।
ਹਾਂ ਜੀ, ਭੰਬਲ ਭੂਸੇ ਪਏ ਤਾਂ ਹੋਏ ਹੀ ਆ, ਹੁਣ ਤੱਕ ਹੁਣ ਵੀ ਨੀ ਨਿਕਲਣਾ ਚਾਹੁੰਦੇ ਬਹੁਤੇ ਤਾਂ।
ਤੁਹਾਡਾ ਬਹੁਤ ਧੰਨਵਾਦ ਵੀ ਤੁਸੀਂ ਜੋ ਹੈ ਨਿਰਾਕਾਰੀ ਅਰਥਾਂ ਵੱਲ ਚਾਨਣਾ ਪਾਇਆ, ਤੇ ਸੰਗਤ ਇਸ ਦਾ ਜ਼ਰੂਰ ਲਾਹਾ ਲਏਗੀ ਜੀ। ਇੱਥੇ 11ਵੇਂ ਚੌਬੋਲੇ ਦੀ ਔਰ ਜੋ ਇਹ ਰਚਨਾ ਹੈਗੀ ਹੈ ਜੀ ਪੰਜਵੇਂ ਪਾਤਸ਼ਾਹ ਦੀ, ਚੌਬੋਲੇ ਮਹੱਲਾ ਪੰਜਵਾਂ, ਇਹਦੀ ਸਮਾਪਤੀ ਹੈ ਜੀ।
ਜੀ,
ਤੇ ਆਪਾਂ ਇਸ ਤੋਂ ਬਾਅਦ ਸ਼ਲੋਕ 12 ਤੋਂ ਵਧੀਕ ਸ਼ੁਰੂ ਕਰਾਂਗੇ ਹੁਣ।
ਜੀ।